गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है जिस दा सिरलेख है दया धर्म दी नगरी। इस विच आप जी ने दर्शाया है कि श्री अमृतसर साहब गुरु रामदास जी महाराज ने किस प्रयोजन लिए रचिया सी, कि असी उस प्रयोजन नू पूरा करन विच अपना हिस्सा पा रहे हाँ जा नहीं। आओ प्यार नाल सरवण करन दी कोशिश करिए जी। अमृतसर विच मुद्दतां तो कलेश रहिंदे हन। सियाल मुकण लगदा है तां अक्सर प्लेग शुरू हो जांदी है। हुण हाल च प्लेग मुकदी है तां मियादी ताप हो जांदा है। बरसात विच मलेरिया ओह चूणे देंदा है कि पक्की बेरी वांगू झाड़ कटदा है। ਪਿਛਲੇ ਸਾਲ ਮਲੇਰੀਆ ਜੇ ਮੁੱਕਾ ਨਹੀਂ ਸੀ ਕਿ ਇਨਫਲੂਐਂਜ਼ਾ ਸ਼ੁਰੂ ਹੋ ਗਿਆ ਅਤੇ 200 ਤੱਕ ਰੋਜ਼ਾਨਾ ਮੌਤ ਦੀ ਨੌਬਤ ਪਹੁੰਚੀ। ਮਹਿੰਗਾਈ ਦਾ ਕਸ਼ਟ ਸਾਰੇ ਦੇਸ਼ ਨਾਲ ਸਾਂਝਾ ਪਾਉਂਦਾ ਜਾਂਦਾ ਰਹਿੰਦਾ ਹੀ ਹੈ, ਪਰ ਕਦੇ ਭੁਚਾਲ, ਕਦੇ ਮਰੀ, ਕਦੇ ਅੰਸੀਆਂ ਹੋਣੀਆਂ ਜਿਹਾ ਕਿ ਬੁੰਗੇ ਦਾ ਛੱਜਾ ਢਹਿ ਪਿਆ ਅਤੇ ਸੈਂਕੜੇ ਆਦਮੀ ਮਰ ਗਏ। ਹੁਣ ਅਜੇ ਇਨਫਲੂਐਂਜ਼ਾ ਦਾ ਹਮਲਾ ਰੁਕਾ ਹੀ ਸੀ ਅਤੇ ਪਲੇਗ ਤੋਂ ਸਿਆਲ ਦੇ ਸੁੱਖ ਦੁੱਖ ਮੰਗਦੇ ਦਿਨ ਲੰਘੇ ਹੀ ਸਨ ਕਿ ਅਪ੍ਰੈਲ ਵਿੱਚ ਹੜਤਾਲਾਂ ਨੇ ਆ ਜ਼ੋਰ ਪਾਇਆ ਅਤੇ ਲੋਕਾਂ ਤੋਂ ਉਹ ਭਿਆਨਕ ਕਾਰੇ ਹੋਏ ਕਿ ਰਾਜਾ ਪਰਜਾ ਦੋਵੇਂ ਸੁਖੀ ਨਾ ਰਹੇ। ਅਸੀਂ ਕਈ ਬਰਸਾਂ ਤੋਂ ਦੇਖ ਰਹੇ ਹਾਂ ਕਿ ਅੰਮ੍ਰਿਤਸਰ ਵਿੱਚ ਕਿਸੇ ਨਾ ਕਿਸੇ ਸ਼ਕਲ ਵਿੱਚ ਵਿਪਦਾ ਪਈ ਰਹਿੰਦੀ ਹੈ। ਬਚਪਨ ਵਿੱਚ ਅਸੀਂ ਦੇਖਿਆ ਕਰਦੇ ਸਾਂ ਕਿ ਸਵੇਰੇ ਬਾਜ਼ਾਰ ਵਿੱਚ ਜਾਓ ਤਾਂ ਕਿਸੇ ਨਾ ਕਿਸੇ ਹੱਟੀ 'ਤੇ ਇੱਕ ਰਬਾਬੀ ਸ਼ਬਦ ਪੜ੍ਹਦਾ ਹੁੰਦਾ ਸੀ, ਪਰ ਹੁਣ ਹੱਟੀਆਂ 'ਤੇ ਸਵੇਰੇ ਹੀ ਉਰਦੂ ਦੇ ਨਿੱਕੇ ਨਿੱਕੇ ਅਖਬਾਰ ਫੜੇ ਹੁੰਦੇ ਹਨ ਔਰ ਕਿਤੇ ਸ਼ਬਦ ਦੀ ਆਵਾਜ਼ ਕੰਨੀ ਨਹੀਂ ਪੈਂਦੀ। ਜਦ ਕਦੇ ਮੀਂਹ ਨਾ ਵਸਣ 'ਤੇ ਔੜ ਲੱਗ ਜਾਵੇ ਤਾਂ ਅਸੀਂ ਦੇਖਦੇ ਰਹੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਅਖੰਡ ਪਾਠ ਰੱਖੇ ਜਾਂਦੇ ਸਨ। ਜਗ੍ਹਾ ਜਗ੍ਹਾ ਬਾਜ਼ਾਰਾਂ ਵਿੱਚ ਪਾਠ ਹੁੰਦੇ ਸਨ। ਸ਼ਹਿਰ ਦੇ ਲੋਕੀਂ ਦਰਬਾਰ ਬਾਬੇ ਸਾਹਿਬ ਸੇਵਾ ਪਾਠ ਕਰਦੇ ਸਨ। ਹਿੰਦੂ ਆਪਣੇ ਇਸ਼ਟ ਦੀ ਆਰਾਧਨਾ ਕਰਿਆ ਕਰਦੇ ਸਨ। ਮੁਸਲਮਾਨ ਪਰੇਟ ਵਿੱਚ ਇਕੱਠੇ ਹੋ ਕੇ ਨਮਾਜ਼ਾਂ ਪੜਿਆ ਕਰਦੇ ਸਨ। ਪਲੇਗ ਆਈ ਤਾਂ ਇਹ ਰਵੱਈਏ ਇੰਨੇ ਜ਼ੋਰਾਂ ਵਿੱਚ ਸਨ ਕਿ ਹਿੰਦੂਆਂ ਨੇ ਹਵਨ ਕਰਨ ਵਾਲੇ ਦੱਖਣ ਤੋਂ ਮੰਗਵਾਏ ਸਨ। ਜਦੋਂ ਕਦੇ ਬਿਮਾਰੀ ਵਬਾ ਪਏ ਤਦ ਦਾਨ, ਜਗ, ਅਰਦਾਸ, ਦੁਆ, ਨਿਮਾਜ਼, ਨਿਆਜ਼, ਭਜਨ, ਬੰਦਗੀ ਇਹਨਾਂ ਗੱਲਾਂ ਵੱਲ ਲੋਕਾਂ ਦਾ ਜ਼ੋਰ ਪੈਂਦਾ ਸੀ, ਪਰ ਹੁਣ ਇਹ ਗੱਲਾਂ ਅਤ ਮੱਧਮ ਪੈ ਗਈਆਂ ਹਨ। ਇਸ ਨਗਰ ਵਿੱਚ ਅੰਨ ਦਾਨ, ਜਲ ਦਾਨ ਦਾ ਬੜਾ ਹੀ ਰਿਵਾਜ ਹੈ। ਸਿਆਲ ਵਿੱਚ ਬਸਤਰ ਦਾਨ ਵੀ ਬੜੇ ਹੁੰਦੇ ਸਨ, ਪਰ ਸ਼ੌਕ ਹੈ ਕਿ ਇਹ ਰਵੱਈਏ ਬਦਲ ਰਹੇ ਹਨ। ਹੁਣ ਇੱਕ ਸਾਰੇ ਦੇਸ਼ ਵਿੱਚ ਮਾਦਾ ਪ੍ਰਸਤੀ, ਵਾਹਿਗੁਰੂ ਦਾਤੇ ਨੂੰ ਭੁੱਲ ਕੇ ਦਾਤਾਂ ਨਾਲ ਪਿਆਰ ਦੀ ਮਾਇਕ ਪੂਜਾ ਆ ਰਹੀ ਹੈ। ਉਹ ਸਾਰੇ ਆਤਮ ਵਲਵਲੇ ਆ ਵਾਹਿਗੁਰੂ ਪਿਆਰ ਦੇ ਭਾਵਾਂ ਅਤੇ ਦਾਨ ਦਇਆ ਦੇ ਸ਼ੁਭ ਖਿਆਲਾਂ ਨੂੰ ਕਮਜ਼ੋਰ ਕਰ ਰਹੀ ਹੈ। ਇਹ ਇੱਕ ਅਟਲ ਨਿਯਮ ਹੈ ਕਿ ਆਤਮਾ, ਮਨ ਅਤੇ ਸਰੀਰ ਦੇ ਸਾਰੇ ਸੁੱਖ ਆਪਣੇ ਅੰਦਰਲੇ ਨੂੰ ਸਾਈਂ ਰੁਖੀਏ ਰੱਖਣ ਵਿੱਚ ਹਨ, ਪਰ ਹੁਣ ਅੰਦਰਲੇ ਵਿੱਚ ਘਬਰਾ, ਕਾਲੀ, ਲਾਲਚ ਅਤੇ ਤ੍ਰਿਸ਼ਨਾ ਦੇ ਖੋਲ ਵੱਧ ਰਹੇ ਹਨ ਅਤੇ ਧਿਆਨ ਮਾਇਆ ਹੀ ਮਾਇਆ ਵੱਲ ਵੱਧ ਰਹੇ ਹਨ। ਫਿਰ ਦੁਹਰਾ ਦੇਈਏ, ਇਹ ਇੱਕ ਅਟਲ ਨਿਯਮ ਹੈ ਕਿ ਆਤਮਾ, ਮਨ ਅਤੇ ਸਰੀਰ ਦੇ ਸਾਰੇ ਸੁੱਖ ਆਪਣੇ ਅੰਦਰਲੇ ਨੂੰ ਸਾਈਂ ਰੁਖੀਏ ਰੱਖਣ ਵਿੱਚ ਹਨ, ਪਰ ਹੁਣ ਅੰਦਰਲੇ ਵਿੱਚ ਘਬਰਾ, ਕਾਲੀ, ਲਾਲਚ ਅਤੇ ਤ੍ਰਿਸ਼ਨਾ ਦੇ ਖੋਲ ਵੱਧ ਰਹੇ ਹਨ ਅਤੇ ਮਾਇਆ ਹੀ ਮਾਇਆ ਵੱਲ ਵੱਧ ਰਹੇ ਹਨ। ਇਹ ਸ਼ਹਿਰ ਕਿਸੇ ਪਾਤਸ਼ਾਹ, ਅਮੀਰ, ਜ਼ੋਰ ਵਾਲੇ ਰਾਜੇ ਬਾਬੂ ਨੇ ਨਹੀਂ ਸੀ ਵਸਾਇਆ। ਇਹ ਨਗਰੀ ਫਕੀਰਾਂ ਦੇ ਪਾਤਸ਼ਾਹ, ਆਤਮਰਸੀਆਂ ਦੇ ਮਹਾਰਾਜ ਅਧਿਰਾਜ ਸ੍ਰੀ ਗੁਰੂ ਰਾਮਦਾਸ ਨੇ ਵਸਾਈ ਸੀ। ਉਹਨਾਂ ਨੇ ਧਰਾ ਉੱਤੇ ਇੱਕ ਮੰਦਰ ਪਾਇਆ ਸੀ ਜਿੱਥੇ ਕਿ ਅੱਠ ਪਹਿਰ ਪਰਮੇਸ਼ਰ ਦਾ ਜਸ ਗਾਇਨ ਹੋਵੇ ਅਤੇ ਹਰ ਕੋਈ ਜਾ ਕੇ ਸੁਣੇ, ਆਪ ਕੀਰਤਨ ਕਰੇ, ਅੰਦਰਲੇ ਦਾ ਸੁੱਖ ਮਾਣੇ ਅਤੇ ਆਤਮ ਸੁੱਖ ਪਾਵੇ। ਇਸ ਲਈ ਆਪਣੇ ਮੰਦਰ ਦਾ ਨਾਮ ਹਰੀ ਮੰਦਰ ਅਤੇ ਸਰ ਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ। ਇਸੇ ਪ੍ਰਯੋਜਨ ਲਈ ਆਪਨੇ ਲੋਕਾਂ ਨੂੰ ਜ਼ਮੀਨਾਂ, ਕੋਠਿਆਂ ਲਈ ਦਿੱਤੀਆਂ ਕਿ ਨੇੜੇ ਨੇੜੇ ਵਸੋ ਅਤੇ ਹਰੀ ਮੰਦਰ ਦਾ ਲਾਭ ਉਠਾਓ। ਦੁਨੀਆਂ ਵਿੱਚ ਸਾਰੇ ਲਉ ਲਈ ਅਤ੍ਰਿਪਤ ਮਾਇਆ ਦੇ ਪਿੰਡ, ਨਗਰ, ਸ਼ਹਿਰ ਵਸ ਰਹੇ ਹਨ। ਪਰ ਕੋਈ ਨਗਰ ਨਿਰਾ ਵਾਹਿਗੁਰੂ ਯਸ਼ ਲਈ ਨਹੀਂ ਸੀ। ਇਹ ਆਦਰਸ਼ ਰੱਖ ਕੇ ਸਤਿਗੁਰ ਨੇ ਮੰਦਰ ਸਾਜਿਆ ਅਤੇ ਨਗਰੀ ਪਾਈ ਰਾਮਦਾਸਪੁਰ, ਉਹ ਪੁਰੀ ਜਿਸ ਵਿੱਚ ਰਾਮ ਯਾਨੀ ਵਾਹਿਗੁਰੂ ਦੇ ਦਾਸ ਵਸਨ, ਮੰਦਰ ਹਰੀ ਦਾ ਜਿਸ ਵਿੱਚ ਅੱਠ ਪਹਿਰ ਹਰੀ ਯਸ਼ ਹੋਵੇ, ਸਰੋਵਰ ਅੰਮ੍ਰਿਤ ਦਾ ਜਿਸ ਵਿੱਚੋਂ ਹਰ ਵੇਲੇ ਇਸ਼ਨਾਨ ਦੀ ਠੰਡ ਪ੍ਰਾਪਤ ਹੋਵੇ ਅਤੇ ਜਿਸ ਜਲ ਵਿੱਚ ਅੱਠ ਪਹਿਰੇ ਕੀਰਤਨ ਅਤੇ ਭਜਨ ਦੇ ਸੂਖਮ ਭਾਵਾਂ ਦੇ ਰੋਂ ਆਪਣਾ ਸੁਖਦਾਈ ਅਸਰ ਪਾਉਂਦੇ ਰਹਿਣ, ਜੋ ਕੀਰਤਨ ਭਜਨ ਕੇ ਸਰੋਵਰ ਦੇ ਅੰਦਰ ਬਾਹਰ ਸਦਾ ਜਾਰੀ ਰਹਿੰਦੇ ਹਨ। ਇਸ ਨਗਰੀ ਦੇ ਵਾਸੀ ਅੱਜ ਤੋਂ 80 ਵਰ੍ਹੇ ਪਿੱਛੇ ਤੱਕ ਦਰਬਾਰ ਸਾਹਿਬ ਦੇ ਦਰਸ਼ਨ ਦੇ ਪਿਆਰੇ ਆਉਂਦੇ ਸਨ। ਸਿੱਖ ਤਾਂ ਸੇਵਾ, ਪਿਆਰ, ਯਾਤਰਾ, ਭਜਨ ਲਈ ਜਾਂਦੇ ਹੀ ਸਨ, ਪਰ ਹਿੰਦੂ, ਸ਼ੈਵ, ਵੈਸ਼ਨਵ ਹਰ ਮਤ ਦੇ ਫਿਰਕੇ ਜਾਂਦੇ ਅਤੇ ਕਹਿੰਦੇ ਹੁੰਦੇ ਸਨ ਕਿ ਨਗਰੀ ਦੇ ਪਾਤਸ਼ਾਹ ਦੀ ਹਾਜ਼ਰੀ ਭਰਨ ਚੱਲੇ ਹਾਂ। ਮੁਸਲਮਾਨ ਤੱਕ ਸਲਾਮ ਕਰਨ ਜਾਂਦੇ ਹੁੰਦੇ ਸਨ। ਸਾਰੇ ਸ਼ਹਿਰ ਦੇ ਹਿੰਦੂ, ਮੁਸਲਮਾਨ, ਸਿੱਖ ਦੁੱਖਾਂ ਸੁੱਖਾਂ ਵੇਲੇ ਦਰਬਾਰ ਸਾਹਿਬ ਦੇ ਫਕੀਰ ਪਾਤਸ਼ਾਹ ਦੀ ਆਰਾਧਨਾ, ਸੁਖਨਾ, ਨਜ਼ਰਾਂ, ਨਿਆਜ਼ਾਂ ਮੰਨਦੇ ਹੁੰਦੇ ਸਨ। ਇਹ ਪਰੰਪਰਾ ਦਾ ਪੁਰਾਣਾ ਗੀਤ ਹਰ ਹਿੰਦੂ, ਸਿੱਖ, ਮੁਸਲਮਾਨ ਗਾਇਆ ਕਰਦਾ ਸੀ। ਨਗਰੀ ਤੇਰੀ ਸੁਖ ਵਸਦੀ, ਸੁਖ ਵਸਦੀ ਰਾਮਦਾਸ, ਨਗਰੀ ਤੇਰੀ ਸੁਖ ਵਸਦੀ। ਪਰ ਸ਼ੌਕ ਕਿ ਹੁਣ ਉਸ ਨਗਰੀ ਤੋਂ ਇੱਕ ਵਿਪਦਾ ਹਟਦੀ ਹੈ, ਇੱਕ ਹੋਰ ਆ ਜਾਂਦੀ ਹੈ। ਕੀ ਸ਼ਹਿਰ ਵਾਸੀਆਂ ਵਾਸਤੇ ਸਮਾਂ ਨਹੀਂ ਆਇਆ ਕਿ ਉਹ ਕਦੇ ਵਿਚਾਰ ਕਰਨ ਕਿ ਉਹ ਕਿਸ ਧਰਤੀ ਪਰ ਵਸਦੇ ਹਨ? ਲੋਕੋ, ਇਹ ਧਰਤੀ ਸਾਧ ਦੀ ਹੈ ਅਤੇ ਸਾਧਾਂ ਵਾਸਤੇ ਨਗਰੀ ਵਸਾਈ ਗਈ ਸੀ। ਤੁਹਾਡੀਆਂ ਅੰਦਰਲੀਆਂ ਕਲਾਂ ਵਿੱਚ ਪਰਿਵਰਤਨ ਹੋ ਰਿਹਾ ਹੈ, ਤਬਦੀਲੀ ਆ ਰਹੀ ਹੈ। ਤੁਸੀਂ ਸਮਝ ਰਹੇ ਹੋ ਕਿ ਤੁਸੀਂ ਹੋਰਨਾਂ ਸ਼ਹਿਰਾਂ ਵਾਂਗੂ ਇਸ ਨਗਰੀ ਵਿੱਚ ਵਸਦੇ ਹੋ ਅਤੇ ਭੁੱਲੇ ਰਹੇ ਹੋ ਕਿ ਤੁਸੀਂ ਇੱਕ ਸਾਧੂਆਂ ਦੇ ਮਹਾਰਾਜੇ ਦੀ ਆਤਮ ਭੂਮੀ 'ਤੇ ਵਸ ਰਹੇ ਹੋ। ਤੋ ਸਾਡਾ ਹੱਕ ਇੱਥੇ ਵਸਣ ਦਾ ਤਾਂ ਹੈ ਕਿ ਜੇ ਤੁਸੀਂ ਆਤਮ ਰਸ ਦੇ ਮਗਰ ਦਇਆ, ਦਾਨ, ਭਜਨ ਕਿਸੇ ਨਾ ਕਿਸੇ ਤਰ੍ਹਾਂ ਕੁਛ ਯਤਨ ਕਰਨ ਵਾਲੇ ਹੋਵੋ। ਹਾਂਜੀ, ਤੋ ਸਾਡਾ ਹੱਕ ਇੱਥੇ ਵਸਣ ਦਾ ਤਾਂ ਹੈ ਕਿ ਜੇ ਤੁਸੀਂ ਆਤਮ ਰਸ ਦੇ ਮਗਰ ਦਇਆ, ਦਾਨ, ਭਜਨ ਕਿਸੇ ਨਾ ਕਿਸੇ ਤਰ੍ਹਾਂ ਕੁਛ ਯਤਨ ਕਰਨ ਵਾਲੇ ਹੋਵੋ। ਆਤਮ ਵਿਮੁੱਖ ਮਾਇਆ ਪੂਜਾ ਅਤੇ ਮਾਦਾ ਪ੍ਰਸਤੀ ਦੇ ਲੋਕਾਂ ਵਾਸਤੇ ਇਹ ਨਗਰੀ ਨਹੀਂ ਹੈ। ਇਹ ਪਰਮੇਸ਼ਰ ਵੱਲ ਰੁੱਖ ਰੱਖਣ ਵਾਲਿਆਂ ਵਾਸਤੇ ਰਚੀ ਗਈ ਸੀ। ਸਾਡੇ ਲਿਖਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਵਾਹਿਗੁਰੂ ਤੋਂ ਰੁੱਖ ਪਲਟ ਕੇ ਨਿਰੇ ਮਾਦੇ ਦੀ ਪੂਜਾ ਵੱਲ ਮੁੜ ਪਏ ਹੋ। ਇਸ ਕਰਕੇ ਗੁਰੂ ਮਹਾਰਾਜ ਖਫਾ ਹੋ ਰਹੇ ਹਨ। ਗੁਰੂ ਜੀ ਖਫਾ ਨਹੀਂ ਹੋ ਸਕਦੇ, ਉਹ ਸਦਾ ਪਿਆਰ ਕਰਦੇ ਹਨ, ਉਹਨਾਂ ਦਾ ਸਰੂਪ ਪਿਆਰ ਹੈ। ਇਹ ਦੁੱਖ ਜੋ ਹਨ ਆਪਣੇ ਅੰਦਰਲੇ ਦੇ ਰੁੱਖ ਫਿਰਨ ਤੋਂ ਹਨ। ਜੋ ਅਗਨੀ ਤੋਂ ਦੂਰ ਜਾਂਦੇ ਹਨ ਉਹ ਸਰਦੀ ਦਾ ਦੁੱਖ ਪਾਉਂਦੇ ਹਨ। ਪਰ ਕਬੀਰ ਜੀ ਦਾ ਵਾਕ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹਾ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹ। ਧਰਤੀ ਸਾਧੂ ਦੀ ਹੈ, ਜੇ ਉਸ ਪਰ ਚੋਰ ਬੈਠਣਗੇ ਤਾਂ ਧਰਤੀ ਨੂੰ ਭਾਰ ਨਹੀਂ ਲੱਗਣਾ, ਉਹਨਾਂ ਦੇ ਆਪਣੇ ਲਾਹੂ ਲੈ ਜਾਣਗੇ। ਸਰਕਾਰ ਜਿਨ੍ਹਾਂ ਲੋਕਾਂ ਨੂੰ ਮੁਰੱਬੇ ਦਿੰਦੀ ਹੈ ਕਿ ਆਪ ਊਟ ਪਾਲੋ, ਵੇਲੇ ਸਿਰ ਸਰਕਾਰ ਲਵੇਗੀ, ਉਹ ਊਠ ਪਾਲਦੇ ਹਨ। ਜਿਨ੍ਹਾਂ ਨੂੰ ਹਸਪਤਾਲ ਚਲਾਉਣ ਵਾਸਤੇ ਮੁਰੱਬੇ ਮਿਲੇ ਹਨ ਉਹ ਹਸਪਤਾਲ ਚਲਾਉਂਦੇ ਹਨ। ਜਿਨ੍ਹਾਂ ਨੂੰ ਘੋੜੀਆਂ ਗਊਆਂ ਵਾਸਤੇ ਮਿਲੇ ਹਨ ਉਹ ਆਪਣਾ ਫਰਜ਼ ਪੂਰਾ ਕਰਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰੇ ਵਿੱਚ, ਜਾਂ ਇਉਂ ਕਹੋ ਕਿ ਅੰਮ੍ਰਿਤਸਰ ਦੀ ਧਰਤੀ ਵਿੱਚ, ਉਹਨਾਂ ਲੋਕਾਂ ਨੂੰ ਕੋਠਿਆਂ, ਘਰਾਂ ਵਾਸਤੇ ਭੂਆਂ ਦਿੱਤੀਆਂ ਸਨ ਜੋ ਧਾਰਮਿਕ ਖਿਆਲ ਦੇ ਸਨ ਅਤੇ ਜਿਨ੍ਹਾਂ ਨੂੰ ਆਤਮ ਭੁੱਖ ਸੀ। ਸੁੰਦਰ ਸਰੋਵਰ ਅਤੇ ਸੋਹਣੇ ਮੰਦਰ ਦੀ ਲੋੜ ਸੀ ਕਿ ਜਿੱਥੇ ਬੈਠ ਕੇ ਉਹ ਉੱਚੇ ਰਸ ਨੂੰ ਮਾਣਨ, ਆਪਾ ਉੱਚਾ ਕਰਨ ਅਤੇ ਆਤਮ ਸੁੱਖ ਪਾਉਣ। ਉਹ ਪਹਿਲੇ ਲੋਕ ਸੰਸਾਰ ਤੋਂ ਟੁਰਦੇ ਗਏ, ਉਹਨਾਂ ਦੇ ਥਾਂ ਔਲਾਦਾਂ ਆਉਂਦੀਆਂ ਗਈਆਂ ਜਾਂ ਹੋਰ ਲੋਕ ਬਾਹਰੋਂ ਆ ਕੇ ਕੋਠੇ ਮੁੱਲ ਲੈ ਕੇ ਰਹਿਣ ਲੱਗ ਪਏ। ਪਰ ਪਹਿਲੇ ਦਾਤੇ ਫਕੀਰਾਂ ਦੇ ਸ਼ਹਿਨਸ਼ਾਹ ਦੀ ਸ਼ਰਤ ਇਹ ਸੀ ਕਿ ਇੱਥੇ ਉਹ ਵਸਣ ਜੋ ਧਰਮ ਵੱਲ ਰੁੱਖ ਰੱਖਦੇ ਹੋਣ। ਸਿੱਖਾਂ ਵਿੱਚ ਤਾਂ ਹੁਣ ਤੱਕ ਰਿਵਾਜ ਹੈ ਕਿ ਪਿਛਲੀ ਉਮਰਾਂ ਭਜਨ ਅਰਪਣ ਕਰਦੇ ਅਤੇ ਇੱਥੇ ਆ ਵਸਦੇ ਹਨ। ਅੰਮ੍ਰਿਤਸਰ ਵਿੱਚ ਕਾਬਲੀ, ਕੰਧਾਰੀ, ਪਿਸ਼ੋਰੀ, ਸਿੰਧੀ, ਸ਼ਕਾਰਪੁਰੀਏ, ਮੁਲਤਾਨੀ, ਝਾਂਗੜੀ, ਪਾਟਣੀ, ਡਾਰੇ ਯਾਨੀ ਡੇਹਰਿਆਂ ਦੇ ਰਹਿਣ ਵਾਲੇ, ਕਸ਼ਮੀਰੀ, ਪੂਰਬੀਏ, ਦੁਆਬੀਏ, ਮਲਵਈ, ਪੋਠੋਹਾਰੀ, ਗੁਜਰਾਤ, ਗੁਜਰਾਂਵਾਲੀਏ ਅਤੇ ਹੋਰ ਥਾਂ ਥਾਂ ਦੇ ਆਦਮੀ ਹਨ। ਮੁੱਢ ਵਿੱਚ ਇਹਨਾਂ ਜਗ੍ਹਾ ਦੇ ਚੋਣਵੇਂ ਆਤਮ ਰਸੀਏ ਸਿੱਖ ਆਏ ਸਨ, ਫਿਰ ਉਹਨਾਂ ਦੀ ਔਲਾਦ ਅਤੇ ਮਗਰੋਂ ਹੋਰ ਹੋਰ ਲੋਕ ਆਏ। ਮਹਾਰਾਜਾ ਰਣਜੀਤ ਸਿੰਘ ਵੇਲੇ ਅਮਨ ਹੋ ਜਾਣ ਕਰਕੇ ਵਪਾਰੀ ਅਤੇ ਕਾਰੀਗਰ ਆਏ, ਪਰ ਸਾਰੇ ਸ਼ਹਿਰ ਦੀ ਵਸੋਂ ਵਿੱਚ ਗੁਰੂ ਰਾਮਦਾਸ ਦਾ ਪਿਆਰ, ਦਰਬਾਰ ਸਾਹਿਬ ਦੀ ਇੱਜ਼ਤ ਅਤੇ ਧਰਮ ਵੱਲ ਰੁੱਖ ਅਤੇ ਪਰਮੇਸ਼ੁਰ ਦੀ ਆਰਾਧਨਾ ਦਾ ਖਿਆਲ ਪ੍ਰਧਾਨ ਰਿਹਾ। ਜੋ ਸ਼ੌਕ ਹੈ ਕਿ ਹੁਣ ਹਰ ਦਿਨ ਘਟ ਰਿਹਾ ਹੈ ਅਤੇ ਇਹੋ ਪਰਮੇਸ਼ੁਰ ਵੱਲੋਂ ਅਤੇ ਨੇਕੀ ਵੱਲੋਂ ਰੁੱਖ ਮੁੜਨਾ ਦੁੱਖਾਂ ਦਾ ਕਾਰਨ ਹੋ ਰਿਹਾ ਹੈ, ਕਿਉਂਕਿ ਪਰਮੇਸ਼ੁਰ ਸੁੱਖ ਸਰੂਪ ਹੈ। ਜਿਨ੍ਹਾਂ ਦਾ ਰੁੱਖ ਪਰਮੇਸ਼ੁਰ ਵੱਲ ਹੈ ਉਹਨਾਂ ਨੂੰ ਸੁੱਖ ਦੀ ਠੰਡ ਪੈਂਦੀ ਹੈ, ਜਿਨ੍ਹਾਂ ਦਾ ਰੁੱਖ ਪਰਮੇਸ਼ੁਰ ਵੱਲ ਪਿੱਠ ਅਤੇ ਮਾਇਆ ਜਾਂ ਮਾਦਾ ਜਾਂ ਅਨਾਤਮ ਜਾਂ ਸੰਸਾਰ ਵੱਲ ਮੂੰਹ ਹੈ, ਉਹਨਾਂ ਪਰ ਅਸਰ ਮਾਇਆ ਦਾ ਪੈਂਦਾ ਹੈ। ਮਾਇਆ ਦਾ ਅਸਰ ਹੈ ਘਬਰਾ, ਹੁੰਮਸ, ਤੁੰਮਸ, ਚਿੰਤਾ, ਹੈਂਕੜ, ਈਰਖਾ ਅਤੇ ਜਲਨ, ਭਰਮ ਅਤੇ ਭੈ। ਸੋ ਇਹਨਾਂ ਸਾਰਿਆਂ ਦਾ ਫਲ ਹੈ ਅਪਦਾ ਅਤੇ ਦੁੱਖ, ਚਾਹੋ ਕਿਸੇ ਸ਼ਕਲ ਵਿੱਚ ਆਉਣ। ਇਸ ਲਈ ਸਾਡੇ ਸਾਰੇ ਸ਼ਹਿਰ ਵਾਸੀਆਂ ਪਾਸ ਅਪੀਲ ਹੈ ਕਿ ਤੁਸੀਂ ਇਸ ਨਗਰੀ ਦੇ ਅਸਲੇ ਨੂੰ ਵਿਚਾਰੋ। ਇਸ ਦੇ ਸਦਾ ਜਿਉਂਦੇ ਜਾਗਦੀ ਜੋਤ ਰਚਨਹਾਰ ਗੁਰੂ ਰਾਮਦਾਸ ਨੂੰ ਯਾਦ ਕਰੋ। ਉਹਨਾਂ ਨੇ ਜਿਸ ਮਤਲਬ ਲਈ ਹਰਿਮੰਦਰ ਅਤੇ ਨਗਰੀ ਵਸਾਈ ਸੀ ਉਹ ਪ੍ਰਯੋਜਨ ਪੂਰਾ ਕਰੋ। ਜਿੰਨਾ ਹੋ ਸਕੇ ਉਨਾ ਹੀ ਕਰੋ, ਪਰ ਦਿਲੀ ਯਤਨ ਕਰੋ। ਇਸ ਯਤਨ ਬਿਨਾਂ ਤੁਸੀਂ ਨਗਰੀ ਰਚਨਹਾਰ ਦੇ ਆਦਰਸ਼ ਦੇ ਉਲਟ ਚੱਲ ਰਹੇ ਹੋ ਅਤੇ ਫਲ ਕਬੀਰ ਜੀ ਦੱਸ ਗਏ ਹਨ ਕਿ ਲਾਹੂ ਲਹਿੰਦੇ ਹਨ, ਅਰਥਾਤ ਪੀੜਾ, ਕਸ਼ਟ, ਮੌਤਾਂ ਅਤੇ ਅਪਤਾ ਭੋਗਣੇ ਪੈਂਦੇ ਹਨ। ਅੰਮ੍ਰਿਤਸਰ ਵਿੱਚ 12 ਅਖਾੜੇ ਅਤੇ 500 ਤੋਂ ਉੱਪਰ ਧਰਮਸ਼ਾਲਾ ਅਤੇ ਮੰਦਰ ਹਨ ਅਤੇ ਸੈਂਕੜੇ ਹਿੰਦੂ ਮੰਦਰ ਅਤੇ ਅਨੇਕਾਂ ਹੀ ਮਸਜਿਦਾਂ ਹਨ। ਸਾਰੇ ਅਖਾੜੇ ਇੱਥੇ ਇਸ ਲਈ ਆਏ ਸਨ ਕਿ ਨਗਰੀ ਦੇ ਲੋਕਾਂ ਨੂੰ ਧਰਮ ਵੱਲ ਰੁੱਖ ਰਖਾਉਣ ਵਾਸਤੇ ਬੜੇ ਬੜੇ ਕਰਨੀ ਵਾਲੇ ਮਹਾਤਮਾ ਨੂੰ ਜਗ੍ਹਾ ਅਤੇ ਅਨਬਸਤਰ ਦੇਣਗੇ ਅਤੇ ਹਰ ਅਖਾੜਾ ਇੱਕ ਇੱਕ ਇਲਾਕੇ ਦਾ ਧਰਮ ਦਾ ਆਗੂ ਹੋਵੇਗਾ। ਮਹੱਲੇ ਮਹੱਲੇ ਧਰਮਸ਼ਾਲਾ ਅਤੇ ਗੁਰਦੁਆਰੇ ਰਚੇ ਗਏ ਸਨ ਕਿ ਸਾਰੇ ਮਹੱਲੇ ਦੇ ਲੋਕ ਰੋਜ਼ ਪਾਠ ਕਰਿਆ ਕਰਨ ਅਤੇ ਬੱਚੇ ਗੁਰਮੁਖੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਰਨ। ਹਿੰਦੂਆਂ ਨੇ ਮੰਦਰ ਅਤੇ ਮੁਸਲਮਾਨਾਂ ਨੇ ਮਸਜਿਦਾਂ ਇਸੇ ਲਈ ਪਾਈਆਂ ਸਨ। ਕਈ ਵੇਰ ਮੁਸਲਮਾਨਾਂ ਨੇ ਵੀ ਦਰਬਾਰ ਸਾਹਿਬ ਕਰਕੇ ਵਸੇਬੇ ਕੀਤੇ ਸਨ। ਹੁਣ ਤੱਕ ਦੁਪਹਿਰਾਂ ਵੇਲੇ ਕੋਈ ਕੋਈ ਮੁਸਲਮਾਨ ਤ੍ਰੀਮਤ ਅਤੇ ਆਦਮੀ ਸਲਾਮ ਕਰਨ ਦਰਬਾਰ ਸਾਹਿਬ ਜਾਂਦੇ ਹਨ। ਕਈ ਖੁਦਾ ਰਸੀਦਾ ਮੁਸਲਮਾਨ ਫਕੀਰ ਬਾਹਰੋਂ ਯਾਤਰਾ ਵਾਸਤੇ ਆਉਂਦੇ ਅਤੇ ਸਲਾਮਾਂ ਕਰਦੇ ਦੇਖੇ ਗਏ ਹਨ। ਅਸੀਂ ਕਈ ਮੁਸਲਮਾਨਾਂ ਫਕੀਰਾਂ ਨੂੰ ਦਰਬਾਰ ਸਾਹਿਬ ਦੇ ਆਤਮ ਆਸਰੇ ਕਰਕੇ ਅੰਮ੍ਰਿਤਸਰ ਆ ਵਸਦੇ ਡਿੱਠਾ ਹੈ। ਇਸੇ ਤਰ੍ਹਾਂ ਹਿੰਦੂ ਸਾਰੇ ਧਰਮਸ਼ਾਲਾ ਵਿੱਚ ਜਾਂਦੇ ਅਤੇ ਦਰਬਾਰ ਸਾਹਿਬ ਯਾਤਰਾ ਕਰਦੇ ਸਨ। ਸੋ ਇਹਨਾਂ ਦੇ ਆਪਣੇ ਧਰਮਾਂ ਦੇ ਵੱਡੇ ਸਾਧੂ ਜੈਸੇ ਰਤਨ ਹਰੀ ਆਦਿ ਜੋ ਪੂਜਦੇ ਮੰਨਦੇ ਰਾਮ, ਕ੍ਰਿਸ਼ਨ, ਗੋਪਾਲ, ਵੱਲਭ ਆਦਿਕਾਂ ਨੂੰ ਸਨ, ਪਰ ਦਰਬਾਰ ਸਾਹਿਬ ਹਾਜ਼ਰੀ ਭਰਦੇ ਹੁੰਦੇ ਸਨ। ਮਤਲਬ ਇਹ ਹੈ ਕਿ ਦੂਸਰੇ ਮਤਾਂ ਦੇ ਲੋਕ ਵੀ ਇਸ ਧਰਤੀ ਦੀ ਪਵਿੱਤਰਤਾ ਅਤੇ ਗੁਰੂ ਰਾਮਦਾਸ ਦੇ ਮੰਦਰ ਵਿੱਚ ਇਲਾਹੀ ਸ਼ਬਦ ਦੀ ਤਾਸੀਰ ਤੋਂ ਸੁੱਖ ਪਾਉਣ ਇੱਥੇ ਆ ਵਸਦੇ ਸਨ। ਪ੍ਰਯੋਜਨ ਇਹ ਹੈ ਕਿ ਦਰਬਾਰ ਸਾਹਿਬ 8 ਪਹਿਰੇ ਕੀਰਤਨ ਦਾ ਇੱਕ ਰੱਬੀ ਮੰਦਰ ਧਰਤੀ ਪਰ ਕੇਂਦਰ ਹੈ ਅਤੇ ਇਹ ਨਗਰੀ ਧਰਮ ਰੁੱਖ ਵਾਲਿਆਂ ਵਾਸਤੇ ਰਚੀ ਗਈ ਸੀ ਅਤੇ ਇਹ ਪ੍ਰਯੋਜਨ ਗੈਬ ਨਹੀਂ ਹੋਣਾ ਚਾਹੀਦਾ। ਹਰੇਕ ਅੰਮ੍ਰਿਤਸਰ ਵਾਸੀ ਦੀ ਸੇਵਾ ਵਿੱਚ ਅਪੀਲ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਇਸ ਪ੍ਰਯੋਜਨ ਨੂੰ ਸਮਝੋ, ਅੱਖਾਂ ਅੱਗੇ ਲਿਆਓ, ਵਿਚਾਰੋ ਅਤੇ ਇਸ ਪਰ ਟੁਰੋ। ਚਾਹੋ ਆਪ ਹਿੰਦੂ ਹੋ, ਮੁਸਲਮਾਨ ਹੋ, ਸਿੱਖ ਹੋ, ਈਸਾਈ ਹੋ, ਸ਼ੈਵ, ਵੈਸ਼ਨਵ, ਗਣਪਤ ਹੋ, ਚਾਹੋ ਜੈਨ ਹੋ, ਚਾਹੋ ਬੋਧ, ਚਾਹੋ ਦਰਬਾਰ ਸਾਹਿਬ, ਸਿੱਖਾਂ ਦਾ ਕੇਂਦਰੀ ਮੰਦਰ ਹੈ, ਪਰ ਤੁਸੀਂ ਉਸ ਫਕੀਰਾਂ ਦੇ ਪਾਤਸ਼ਾਹ ਦੇ ਆਸ਼ੇ ਨੂੰ ਸਮਝੋ ਕਿ ਉਸਨੇ ਨਗਰੀ ਕਾਸ ਵਾਸਤੇ ਵਸਾਈ ਸੀ। ਅੱਗੇ ਬਥੇਰੇ ਨਗਰ ਸ਼ਹਿਰ ਪਿੰਡ ਹੈਗੇ ਸਨ। ਉਹਨਾਂ ਦਾ ਮਤਲਬ ਇੱਕ ਐਸੀ ਨਗਰੀ ਵਸਾਉਣ ਦਾ ਸੀ ਕਿ ਜਿਸ ਵਿੱਚ ਭਾਵੇਂ ਕੋਈ ਹੋਵੇ ਉਹ ਧਰਮ ਦੇ ਪਿਆਰ ਵਾਲਾ ਹੋਵੇ, ਪਰਮੇਸ਼ਰ ਵੱਲ ਆਪਣੇ ਅੰਦਰਲੇ ਨੂੰ ਲਾਉਣ ਵਾਲਾ ਹੋਵੇ। ਚਾਹੋ ਉਹ ਕੋਈ ਹੋਵੇ ਅਤੇ ਕਿਸ ਨੁਕਤੇ ਤੋਂ ਤੁਰੇ, ਪਰ ਝੁਕੇ ਪਰਮੇਸ਼ਰ ਵੱਲ ਅਤੇ ਦਇਆ ਧਰਮ ਵੱਲ ਉਸਦੇ ਹੱਥ ਪ੍ਰਵਿਰਤ ਹੋਣ। ਇਸ ਆਸ਼ੇ ਨੂੰ ਸਮਝ ਕੇ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸੱਜਣੋ, ਵਾਹਿਗੁਰੂ ਪਰਮੇਸ਼ਰ ਖੁਦਾ ਦੀ ਬੰਦਗੀ ਕਰੋ, ਦਇਆ ਧਰਮ ਕਮਾਓ, ਕਿਸੇ ਦਾ ਬੁਰਾ ਨਾ ਕਰੋ, ਸਦਾ ਨੇਕੀ ਪਾਲੋ, ਠੀਕ ਇਸੇ ਰੱਬੀ ਆਸ਼ੇ ਮੂਜਬ ਤੁਰੋ, ਆਪਣੇ ਕਦਮ ਸੰਭਾਲੋ ਜੋ ਨਗਰੀ ਸੁਖੀ ਵਸੇ ਅਤੇ ਅਬਦਾ ਦਾ ਆਉਣਾ ਬੰਦ ਹੋਵੇ ਅਤੇ ਆਪ ਸਾਰੇ ਫਖਰ ਨਾਲ ਫਿਰ ਗਾਇਆ ਕਰੋ, ਨਗਰੀ ਤੇਰੀ ਸੁਖ ਵਸਦੀ ਰਾਮਦਾਸ, ਨਗਰੀ ਤੇਰੀ ਸੁਖ ਵਸਦੀ। ਨੋਟ: ਇਹ ਲੇਖ ਭਾਈ ਵੀਰ ਸਿੰਘ ਜੀ ਨੇ ਖਾਲੀ ਅੰਮ੍ਰਿਤਸਰ ਨਿਵਾਸੀਆਂ ਵਾਸਤੇ ਨਹੀਂ ਲਿਖਿਆ, ਇਹ ਸਾਡੇ ਵਾਸਤੇ ਵੀ ਹੈ। ਕਾਸ਼ ਅਸੀਂ ਸਾਰੇ ਆਪਣੇ ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਐਸੇ ਆਦਰਸ਼ਕ ਨਗਰ ਬਣਾਈਏ ਜਿਉਂ ਜਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨੂੰ ਬਣਾਉਣਾ ਚਾਹਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।